ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ ਸਾ ਬਿਧ ਤੁਮ ਹਰ ਜਾਣ ਹੋ ਆਪੇ ਹਮਰ ਉਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖ ਹੋ ਸਰਮਾ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖ ਹੋ ਸਰਮਾ ਤੇਰੇ ਗੁਣ ਬਹੁਤੇ ਮੈਂ ਇੱਕ ਨ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੈ ਬੁਲੈਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉਂ ਭਾਵੈ ਤਿਵੈ ਬੁਲੈਨੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ ਔਰ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਦਾ ਸ਼ਬਦ ਕੀਰਤਨ ਵੱਡਿਆਂ ਭਾਗਾਂ ਵਾਲੀਆਂ ਸੰਗਤਾਂ ਨੇ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਗੁਰੂ ਕੀ ਸਤਸੰਗਤ ਕਰਨ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਧੰਨ ਸੋ ਵੇਲਾ ਘੜੀ ਧੰਨ ਧੰਨ ਮੂਰਤ ਪਲ ਸਾਰ ਧੰਨ ਸੋ ਦਿਨ ਸੰਜੋਗੜਾ ਜਿਤ ਡਿੱਠਾ ਗੁਰਦਰਸਾਰ ਦੇ ਮਾਂ ਵਾਕਰਸਾਰ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਜੋ ਪਾਵਨ ਪਵਿੱਤਰ ਸ਼੍ਰੀ ਮੁਖਵਾਕ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਆਪਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਨ ਲੱਗੇ ਹਾਂ, ਮਿਹਰ ਕੀਤੀ ਹੈ, ਬਖਸ਼ਿਸ਼ ਕੀਤੇ ਹਨ। ਅੱਜ ਦੇ ਪਾਵਨ ਸ਼੍ਰੀ ਮੁਖਵਾਕ ਟੋਡੀ ਰਾਗ ਦੇ ਅੰਦਰ ਸੋ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨਾਮ ਬਾਣੀ ਕੇ ਬੋਹਿਤ ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਟੋਡੀ ਰਾਗ ਦੇ ਅੰਦਰ ਦੋ ਦੋ ਪਦਿਆਂ ਵਾਲੇ ਸ਼ਬਦਾਂ ਦੇ ਵਿੱਚੋਂ ਸਤਿਗੁਰੂ ਮਹਾਰਾਜ ਜੀ ਦਾ ਇਹ ਪੰਜਵਾਂ ਸ਼ਬਦ ਹੈ। ਅਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਵਿੱਚ ਇਹ ਰਸਨਾ ਜਿਹੜੀ ਸਾਡੀ ਹੈ ਵਾਹਿਗੁਰੂ ਦੇ ਜੇਕਰ ਗੁਣ ਗਾਇਨ ਕਰਨ ਲੱਗ ਪਵੇ, ਜੇ ਇਹਨੂੰ ਵਾਹਿਗੁਰੂ ਦੇ ਨਾਮ ਦਾ ਚਸਕਾ ਆ ਜਾਵੇ ਤਾਂ ਫਿਰ ਕੈਸੀ ਬਖਸ਼ਿਸ਼ ਹੁੰਦੀ ਹੈ, ਕੈਸੀਆਂ ਬਰਕਤਾਂ ਪੈਂਦੀਆਂ ਨੇ ਉਸ ਜੀਵਨ ਵਿੱਚ, ਉਸ ਮਨ ਅਤੇ ਤਨ 'ਤੇ। ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਫਲਾਦੇਸ਼ ਕਥਨ ਕਰਦੇ ਹਨ। ਔਰ ਜਿਨ੍ਹਾਂ 'ਤੇ ਬਖਸ਼ਿਸ਼ ਹੋਈ ਹੈ ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਜ਼ਿੰਦਗੀ ਜਿਹੜੀ ਹੈ ਇਹ ਆਸਾ 'ਤੇ ਸੋ ਸਾਧ ਸੰਗ ਜੀ ਖੜੋਤੀ ਹੈ, ਔਰ ਜਿਹੜੀਆਂ ਵੀ ਉਹ ਆਸਾਂ ਕਰਦਾ ਹੈ ਗੁਰਮੁਖ ਜਗਿਆਸੂ ਜੀ ਦੀ ਰਸਨਾ 'ਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਆ ਜਾਂਦਾ ਹੈ, ਉਹ ਜੋ ਵੀ ਆਸਾ ਕਰਦਾ ਹੈ ਗੁਰੂ ਪਰਮੇਸ਼ਰ ਦੇ ਦਰ ਤੋਂ ਵਾਹਿਗੁਰੂ ਤੋਂ ਉਹਨੂੰ ਮੰਗਿਆ ਮਿਲਦਾ ਹੈ। ਔਰ ਸਦੀਵੀ ਸੁੱਖ ਜਿਹੜਾ ਹੈ ਜੇ ਤੂੰ ਉਹਨੂੰ ਪ੍ਰਾਪਤ ਕਰਨਾ ਹੈ ਤਾਂ ਸਦਾ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾ। ਇਹ ਵੀ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਸ ਪਾਵਨ ਸ਼੍ਰੀ ਮੁਖਵਾਕ ਰਾਹੀਂ ਹਦਾਇਤ ਕੀਤੀ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਗੁਰੂ ਕਾ ਪਾਵਨ ਉਪਦੇਸ਼ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਰਸਨਾ ਗੁਣ ਗੋਪਾਲ ਨਿਧ ਗਾਇਣ। ਜਦੋਂ ਆਪਾਂ ਗੁਰੂ ਕੀ ਤੁਰਕੀ ਬਾਣੀ ਦਾ ਪਾਠ ਕਰਨਾ ਹੈ ਤਾਂ ਭਾਵੇਂ ਸਾਡੀ ਮਾਤ ਭਾਸ਼ਾ ਹੈ ਪੰਜਾਬੀ ਗੁਰਮੁਖੀ, ਪਰ ਅਸੀਂ ਧਿਆਨ ਨਾਲ ਪਾਠ ਕਰਨਾ ਹੈ। ਇਹ ਨਹੀਂ ਕਿ ਸਾਨੂੰ ਇੰਗਲਿਸ਼ ਜਿਹੜੀ ਹੈ ਦੂਜਿਆਂ ਦੀ ਭਾਸ਼ਾ ਅੰਗਰੇਜ਼ੀ ਹੈ ਤਾਂ ਬੜੀ ਸੋਹਣੀ ਆ ਜਾਵੇ, ਪਰ ਆਪਣੀ ਮਾਤ ਪਾਤਸ਼ਾਹ ਜੀ ਦੇ ਵਿੱਚ ਅਥਾਹ ਗਿਆਨ, ਵਾਹਿਗੁਰੂ ਪਰਮੇਸ਼ਰ ਦਾ ਹਰ ਵੇਲੇ ਧਿਆਨ ਬਖਸ਼ਿਸ਼ ਕੀਤਾ ਹੈ, ਇਹ ਬਾਣੀ ਸਾਨੂੰ ਪੜ੍ਹਨੀ ਨਾ ਆਵੇ ਪੰਜਾਬੀ, ਕਿਸੇ ਐਸਾ ਨਾ ਸਾਡੀ ਜ਼ਿੰਦਗੀ ਵਿੱਚ ਹੋ ਜਾਵੇ। ਇਹ ਮੈਂ ਤਾਂ ਬੇਨਤੀ ਕੀਤੀ ਹੈ ਕਿ ਜਿਹੜੀਆਂ ਤੁਕਾਂ ਨੇ ਇਹ ਵਿਰਲੇ ਗੁਰਮੁਖ ਸਹੀ ਪੜ੍ਹਦੇ ਹਨ, ਵੇਖਣ ਨੂੰ ਸੁਣਨ ਨੂੰ ਭਾਵੇਂ ਸੌਖੀਆਂ ਨੇ ਪਰ ਪੜ੍ਹਦੇ ਅਸੀਂ ਕੀ ਹੈ। ਤੁਸੀਂ ਸੁਣਿਆ ਹੋਵੇਗਾ ਕਈ ਵਾਰ, ਧਿਆਨ ਵਾਲਿਆਂ ਨੇ ਤਾਂ ਹੁਣ ਵੀ ਸੁਣ ਲਿਆ ਹੋਣਾ, ਫਿਰ ਵੀ ਸੁਣਦੇ ਹੋਵੋਗੇ। ਇੱਕ ਥਾਂ 'ਤੇ ਨਹੀਂ ਬੇਅੰਤ ਥਾਵਾਂ 'ਤੇ ਕਿ ਰਸਨਾ ਗੁਣ ਗੋਪਾਲ ਨਿਧ ਗਾਇਣ। ਗਾਇਣ ਤਾਂ ਪਾਠ ਪੜ੍ਹਾਂਗੇ ਜੇ ਗੱਗੇ ਨੂੰ ਕੰਨਾਂ ਈੜੀ ਨੂੰ ਸਿਆਰੀ ਦੇ ਵਿੱਚ ਐੜਾ ਅਤੇ ਅਣਾਣਾ ਹੋਵੇ, ਚਾਰ ਅੱਖਰ ਹੋਣ 'ਤੇ ਗਾਇਣ ਬਣੂਗਾ ਗਾਇਣ। ਇੱਥੇ ਤਿੰਨ ਅੱਖਰ ਨੇ ਸਿਰਫ ਗਾਇਣ। ਜਾਂ ਪਾਠ ਆਪਾਂ ਸੁਣਾਂਗੇ, ਇੱਕ ਤਾਂ ਐੜੇ ਨਾਲ ਸੁਣੋਗੇ ਨਾ ਇਹ ਗਾਇਣ ਗਾਇਣ, ਸੋ ਇਸੇ ਤਰ੍ਹਾਂ ਰਸਾਇਣ, ਐੜਾ ਤਾਂ ਹੈ ਹੀ ਨਹੀਂ ਇੱਥੇ। ਸੋ ਜਾਂ ਫਿਰ ਪਾਠ ਸੁਣਾਂਗੇ ਆਪਾਂ ਰਸਨਾ ਗੁਣ ਗੋਪਾਲ ਨਿਧ ਗਾਇਣ, ਅਣਾਣੇ ਦੀ ਥਾਂ 'ਤੇ ਅਣਾਣਾ ਜਿਹੜਾ ਸਾਡੀ ਪੰਜਾਬੀ ਭਾਸ਼ਾ ਦਾ ਇਹ ਪੋਲਾ ਉਚਾਰਨ ਵਾਲਾ ਅੱਖਰ ਹੈ। ਜ਼ੁਬਾਨ ਤਾਲੂ ਨਾਲ ਲਾ ਕੇ ਸ਼ੁਰੂ ਕਰਾਂਗੇ ਤਾਂ ਸਹੀ ਉਚਾਰਨ ਹੋਵੇਗਾ ਨਾਣਾ। ਸੋ ਪੋਲਾ ਉਚਾਰਨ ਅਤੇ ਜ਼ੁਬਾਨ ਤਾਲੂ ਨਾਲ ਲਾ ਕੇ ਔਰ ਸਾਧ ਸੰਗਤ ਜੀ, ਇਹ ਨਾਣਾ ਨਹੀਂ ਉਚਾਰਨ ਆਉਣਾ ਆਉਂਦਾ ਹੁੰਦਾ ਅਤੇ ਨੰਨਾ ਹੀ ਪੜ ਜਾਂਦੇ ਆ, ਨੰਨਾ ਹੀ ਗਾਇਨ ਰਸਾਇਨ ਨਹੀਂ, ਨੰਨਾ ਤਾਂ ਸੌਖਾ ਆਮ ਬੋਲਿਆ ਜਾਂਦਾ। ਨਾਣਾ ਜਿਹੜਾ ਹੈ ਜ਼ੁਬਾਨ ਦਾ ਫਰਕ ਪੈਂਦਾ ਅਤੇ ਪੋਲਾ ਉਚਾਰਨ ਹੁੰਦਾ ਹੈ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਕਰਕੇ ਬਾਣੀ ਪਹਿਲਾਂ ਸਾਨੂੰ ਪੜ੍ਹਨੀ ਆ ਜਾਵੇ, ਫਿਰ ਬਾਣੀ ਦੀ ਲੈ ਚਾਲ ਕਿਹੜੇ ਸ਼ਬਦ ਦੀ ਕੀ ਚਾਲ ਹੈ, ਕਵਿਤਾ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ, ਸੰਗੀਤ ਦੇ ਵਿੱਚ ਬਾਣੀ ਉਚਾਰਨ ਕੀਤੀ ਸਤਿਗੁਰਾਂ ਨੇ, ਤਾਂ ਕਿ ਜਿਹੜਾ ਸਾਡਾ ਮਨ ਪਦਾਰਥਵਾਦੀ ਯੁੱਗ ਵਿੱਚ ਵਾਸ਼ਨਾ ਦੇ ਅਧੀਨ, ਤਮਾਂ ਦੇ ਅਧੀਨ ਹਮੇਸ਼ਾ ਹੀ ਰੁੜਿਆ ਰਹਿੰਦਾ ਹੈ, ਇਹ ਗੁਰੂ ਕੀ ਬਾਣੀ ਪੜ੍ਹਦਾ ਹੋਇਆ ਇਕਾਗਰ ਬਣ ਜਾਵੇ। ਇਹਨੂੰ ਬਾਣੀ ਦਾ ਰਸ ਇਕਾਗਰ ਚਿੱਤ ਹੋ ਕੇ ਗਾਉਣ ਨਾਲ ਪ੍ਰਾਪਤ ਹੋ ਜਾਵੇ, ਇਹਦਾ ਮਨ ਅਤੇ ਤਨ ਨਿਹਾਲ ਹੋ ਜਾਵੇ। ਇਸ ਕਰਕੇ ਬਖਸ਼ਿਸ਼ ਕੀਤੀ, ਫਿਰ ਬਾਣੀ ਦੇ ਅਰਥ ਵਿਚਾਰਾਂ ਦੀ ਸੂਝ ਹੋਣੀ ਚਾਹੀਦੀ। ਤਿੰਨ ਗੱਲਾਂ ਜਿੱਥੇ ਆ ਜਾਣਗੀਆਂ ਉੱਥੇ ਬਾਣੀ ਦਾ ਸਾਧ ਸੰਗ ਜੀ ਅੰਮ੍ਰਿਤ ਰਸ ਪੈਦਾ ਹੋ ਜਾਵੇਗਾ। ਜਿਹਨੂੰ ਕਿਹਾ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੂਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਫਿਰ ਉਹ ਮਿੱਠਾ ਅੰਮ੍ਰਿਤ ਦਾ ਰਸ ਬਾਣੀ ਵਿੱਚੋਂ ਆਪਣੀ ਰਸਨਾ 'ਤੇ ਆਵੇਗਾ, ਗੁਰੂ ਕੀ ਬਖਸ਼ਿਸ਼ ਹੋਵੇਗੀ। ਇੱਕ ਵਾਰ ਨਹੀਂ ਬਾਣੀ ਨੂੰ ਬੇਅੰਤ ਵਾਰ ਅੰਮ੍ਰਿਤ ਅਤੇ ਮਿੱਠੀ ਕਿਹਾ, ਸਾਚੀ ਬਾਣੀ ਮਿੱਠੀ ਅੰਮ੍ਰਿਤ ਤਹਾਰ, ਜਿਨ ਪੀਤੀ ਤਿਸ ਮੋਖ ਦੁਆਰ। ਇਹ ਸੱਚੀ ਬਾਣੀ ਮਿੱਠੀ ਹੈ, ਕਿੰਨੀ ਕੁ ਮਿੱਠੀ ਹੈ ਅੰਮ੍ਰਿਤ ਦੀ ਧਾਰਾ ਵਾਂਗ, ਜਿਵੇਂ ਮਿੱਠੇ ਅੰਮ੍ਰਿਤ ਦੀ ਸ਼ਹਿਦ ਦੀ ਧਾਰਾ ਇੱਕ ਰਸ ਕਿਸੇ ਦੇ ਮੂੰਹ ਵਿੱਚ ਚੋਂਦੀ ਹੋਵੇ, ਇੰਨੀ ਮਿੱਠੀ ਹੈ। ਅਤੇ ਜਿਹਨੂੰ ਇਹ ਮਿੱਠੀ ਬਾਣੀ ਮਿੱਠੀ ਲੱਗਣ ਲੱਗ ਪਈ ਨਾ, ਰਸ ਆ ਗਿਆ, ਬਾਣੀ ਪੜ੍ਹਨੀ ਆ ਗਈ, ਬਾਣੀ ਗਾਉਣੀ ਆ ਗਈ, ਬਾਣੀ ਦੀ ਸੂਝ ਅਰਥ ਮਨ ਦੇ ਵਿੱਚ ਆ ਗਏ, ਧਿਆਨ ਵਿੱਚ ਆ ਗਏ, ਅਤੇ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਜਿਨ ਪੀਤੀ ਉਹ ਨੇ ਪੀਂਦੇ ਗੁਰਮੁਖ। ਜਿਵੇਂ ਆਪਾਂ ਜੂਸ ਪੀਂਦੇ ਹਾਂ, ਕਿੰਨੇ ਤਰਲ ਪਦਾਰਥ ਪੀਂਦੇ, ਬੜੇ ਚਾਅ ਨਾਲ ਗਟ ਗਟ ਕਰਕੇ ਖਿੱਚ ਜਾਂਦੇ ਹਾਂ, ਜਿਨ੍ਹਾਂ ਨੂੰ ਬਾਣੀ ਸਹੀ ਪੜ੍ਹਨੀ ਆ ਜਾਵੇ, ਗਾਉਣੀ ਆ ਜਾਵੇ, ਉਹ ਗੁਰਮੁਖ ਗਟ ਗਟ ਕਰਕੇ ਪੀਂਦੇ ਨੇ। ਇਹ ਬਾਣੀ ਦਾ ਨਾਮ ਰਸ ਇਕਾਗਰ ਚਿੱਤ ਨਾਲ ਲੈਂਦੇ ਨੇ, ਬਾਣੀ ਗਾਉਂਦੇ ਹਨ। ਉਹਨਾਂ ਨੂੰ ਕਿਹਾ ਗੁਰਬਾਣੀ ਗਾਵੈ ਭਾਈ, ਉਹ ਸਫਲ ਸਦਾ ਸੁਖਦਾਈ, ਜਿਨ ਪੀਤੀ ਤਿਸ ਮੋਖ ਦੁਆਰ। ਜਿਨ੍ਹਾਂ ਨੇ ਪੀ ਲਈ ਉਹਨਾਂ ਨੂੰ ਮੁਕਤੀ ਦਾ ਦਰਵਾਜ਼ਾ ਗਿਆਨ ਕਰਾ ਦਿੰਦੀ, ਗਿਆਨ ਆਪਣੇ ਆਪ ਦਾ, ਤੂੰ ਕੀ ਹੈ, ਕਾਹਦੇ ਵਾਸਤੇ ਆਇਆ, ਤੇਰਾ ਪ੍ਰਯੋਜਨ ਕੀ ਹੈ ਇੱਥੇ ਆਉਣ ਦਾ, ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ। ਸੋ ਐਸੀ ਬਖਸ਼ਿਸ਼ ਕਰ ਦਿੰਦੀ ਹੈ ਪਾਵਨ ਬਾਣੀ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਬਾਣੀ ਨੂੰ ਅੰਮ੍ਰਿਤ ਕਿਹਾ ਅਤੇ ਸਾਨੂੰ ਮਿੱਠਾ ਅੰਮ੍ਰਿਤ ਰਸ ਆ ਜਾਵੇ, ਇਹ ਘੜੀਆਂ ਸਾਡੀ ਜ਼ਿੰਦਗੀ ਵਿੱਚ ਆ ਜਾਣ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀ, ਰਸਨਾ ਜਿਹੜਾ ਸਾਡਾ ਇੰਦਰਾ ਹੈ, ਇਹ ਗਿਆਨ ਇੰਦਰਾ ਵੀ ਹੈ ਅਤੇ ਕਰਮ ਇੰਦਰਾ ਵੀ ਹੈ। ਸੋ ਦੋਵਾਂ ਦੇ ਵਿੱਚ ਆਉਂਦਾ, ਪੰਜ ਗਿਆਨ ਇੰਦਰੇ ਨੇ, ਪੰਜ ਕਰਮ ਇੰਦਰੇ ਹਨ ਸਾਡੇ ਸਰੀਰ ਦੇ, ਅਤੇ ਜਿਹੜੀ ਰਸਨਾ ਜ਼ੁਬਾਨ ਹੈ ਇਹਦੇ ਨਾਮ ਵੀ ਇਹ ਦੋ ਨੇ, ਜ਼ੁਬਾਨ ਅਤੇ ਰਸਨਾ। ਸੋ ਜਿਹੜੀ ਤਾੜ ਤਾੜ ਬੋਲੀ ਜਾਵੇ, ਜਿਹਨੂੰ ਹਰ ਵੇਲੇ ਬੋਲਣ ਦੀ ਆਦਤ ਹੈ, ਸੋ ਉਹਨੂੰ ਜ਼ੁਬਾਨ ਕਿਹਾ ਹੈ। ਜਿਹੜੀ ਬੋਲੇ, ਬੋਲਣ ਦਾ ਕਰਮ ਕਰੇ, ਉਹ ਜ਼ੁਬਾਨ ਹੈ। ਅਤੇ ਜਦੋਂ ਇਹ ਮਿੱਠੇ, ਕੌੜੇ, ਕਸੈਲੇ, ਖੱਟੇ, ਮਿੱਠੇ ਛੇ ਪ੍ਰਕਾਰ ਦੇ ਭੋਜਨਾਂ ਦਾ ਰਸ ਸਵਾਦ ਚੱਖਦੀ ਹੈ ਅਤੇ ਦੱਸਦੀ ਹੈ ਵੀ ਇਹ ਸਲੂਣਾ ਹੈ, ਇਹ ਖੱਟਾ ਹੈ, ਇਹ ਕੌੜਾ ਹੈ, ਇਹ ਕਸੈਲਾ ਹੈ, ਮਿੱਠਾ ਹੈ, ਇਹ ਖੱਟ ਮਿੱਠਾ ਹੈ। ਸੋ ਜਦੋਂ ਇਹ ਸਲੂਣਾ ਇਹ ਸਵਾਦ ਦੱਸਦੀ ਹੈ ਚੱਖ ਕੇ, ਅਤੇ ਉਦੋਂ ਇਹ ਰਸਨਾ ਬਣ ਜਾਂਦੀ ਹੈ। ਜਦੋਂ ਸਵਾਦਾਂ ਦੇ ਵਿੱਚ ਪ੍ਰਵਿਰਤ ਹੁੰਦੀ ਹੈ ਵੀ ਵਾਹ ਵਾਹ ਛੱਕ ਕੇ ਬੜਾ ਆਨੰਦ ਆਇਆ, ਬੜਾ ਸਵਾਦ ਸੀ ਭੋਜਨ, ਉਦੋਂ ਇਹਦਾ ਨਾਮ ਰਸਨਾ ਹੈ। ਇਹ ਬੋਲਣ ਕਰਕੇ ਕਰਮ ਇੰਦਰਾ ਹੈ, ਅਤੇ ਸਵਾਦ ਦੱਸਣ ਕਰਕੇ, ਸਵਾਦ ਦਾ ਗਿਆਨ ਦੇਣ ਕਰਕੇ ਇਹ ਗਿਆਨ ਇੰਦਰਾ, ਗਿਆਨ ਇੰਦਰੇ ਵਿੱਚ ਆਉਂਦੀ ਹੈ। ਔਰ ਜ਼ੁਬਾਨ ਅਤੇ ਰਸਨਾ ਇਹਦੇ, ਇਸੇ ਕਰਕੇ ਦੋ ਨਾਮ ਨੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਰਸਨਾ ਦਾ ਕਥਨ ਕਰਦੇ ਹਨ ਕਿ ਟੋਡੀ ਮਹੱਲਾ ਪੰਜਵਾ, ਰਸਨਾ ਗੁਣ ਗੋਪਾਲ ਨਿਧ ਗਾਇਣ। ਨਾਲ ਹੀ ਆਪਾਂ ਇਹ ਆਪਣੀ ਜ਼ੁਬਾਨ ਜਿਹੜੀ ਰਸਨਾ ਘੁਮਾ ਲੈਣੀ ਈੜੀ 'ਤੇ, ਈੜੀ ਜਿਹੜੀ ਹੈ ਪੂਰੀ ਜ਼ੁਬਾਨ ਘੁਮਾਉਂਦੀ ਹੈ, ਗੱਗੇ ਕੰਨਾਂ ਗਾ ਅਤੇ ਈੜੀ ਸਿਹਾਰੀ, ਇਹ ਈੜੀ ਨੂੰ ਜਿੱਥੇ ਵੀ ਸਿਹਾਰੀ ਆਉਂਦੀ ਹੈ ਉਹ ਪੜ੍ਹੀ ਜਾਂਦੀ ਹੈ। ਤੁਕ ਦੇ ਅਖੀਰ 'ਤੇ ਆ ਜਾਵੇ, ਮੂਹਰੇ ਆ ਜਾਵੇ ਸ਼ਬਦ ਦੇ, ਜਿੱਥੋਂ ਤੁਕ ਮੁੱਕਦੀ ਉੱਥੇ ਆ ਜਾਵੇ, ਇਹ 'ਤੇ ਜ਼ੁਬਾਨ ਘੁੰਮਦੀ। ਗਾਇਣ, ਗਾਇਣ ਨਹੀਂ, ਗਾਇਣ ਨਾਲ ਹੀ ਮੋੜ ਲੈਣੀ, ਅਣਾਉਣਾ ਨਾਲ ਹੀ ਪਲੱਸ ਕਰ ਦੇਣਾ, ਗਾਇਣ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਰਸਨਾ ਗੁਣ ਗੋਪਾਲ ਨਿਧ ਗਾਇਣ। ਐ ਭਾਈ, ਇਹ ਰਸਨਾ ਜਿਹੜਾ ਕਰਮ ਇੰਦਰਾ ਵੀ ਹੈ, ਅਤੇ ਜ਼ੁਬਾਨ ਦੇ ਰਸਾਂ ਨੂੰ, ਸਵਾਦਾਂ ਦੇ ਪਦਾਰਥਾਂ ਦੇ ਰਸਾਂ ਕਸਾਂ ਨੂੰ ਚਖਣ ਵਾਲੀ ਹੈ, ਦੱਸਣ ਵਾਲੀ ਹੈ, ਮਾਨਣ ਵਾਲੀ ਹੈ। ਰਸਨਾ ਜਿਹੜੀ ਇੰਦਰਾ ਹੈ, ਇਹ ਗੁਣ ਗੋਪਾਲ ਨਿਧ ਗਾਇਣ, ਉਹ ਜਿਹੜਾ ਗੋਪਾਲ ਪ੍ਰਿਥਵੀ ਦੀ ਪ੍ਰਤਪਾਲਣਾ ਕਰਨ ਵਾਲਾ ਹੈ, ਗੋ ਨਾਮ ਸੋ ਪ੍ਰਿਥਵੀ ਦਾ, ਪਾਲ ਨਾਮ ਪਾਲਣਾ ਦਾ ਹੈ। ਇਹ ਧਰਤੀ ਨੂੰ ਸਾਜ ਕੇ, ਵੱਡੇ ਸੰਸਾਰ ਦੇਸ਼ ਨੂੰ ਸਾਜ ਕੇ, ਜਿਸ ਵਾਹਿਗੁਰੂ ਨੇ ਅਨੇਕਾਂ ਤਰ੍ਹਾਂ ਦੀਆਂ 84 ਲੱਖ ਜੂਨੀਆਂ ਪੈਦਾ ਕੀਤੀਆਂ, ਅਤੇ ਉਹੋ ਜਿਹਾ ਹੀ ਭੋਜਨ, ਜੇ ਕੋ ਸ਼ਾਕਾਹਾਰੀ ਉਹਨਾਂ ਨੂੰ ਸ਼ਾਕਾਹਾਰੀ, ਜੇ ਕੋਈ ਮਾਸਾਹਾਰੀ ਜਾਨਵਰ ਨੇ, ਸ਼ੇਰ ਬਘੇਲੇ ਆਦਿਕ ਉਹਨਾਂ ਨੂੰ ਮਾਸਾਹਾਰੀ। ਧਰਤੀ ਵਿੱਚੋਂ ਇਹ ਭੋਜਨ ਅਨੇਕਾਂ ਪ੍ਰਕਾਰ ਦਾ ਪੈਦਾ ਕਰ ਦਿੱਤਾ ਹੈ। ਸੋ ਰਿਜਕ ਦੀਆ ਸਭ ਹੂ ਕਉ ਤਦਕਾ, ਐਸਾ ਵਾਹਿਗੁਰੂ ਨੂੰ ਗੋਪਾਲ ਕਿਹਾ ਹੈ, ਪ੍ਰਿਥਵੀ 'ਤੇ ਜੀਵਾਂ ਨੂੰ ਸਾਜ ਕੇ ਉਹਨਾਂ ਦੀ ਪ੍ਰਤਪਾਲਣਾ ਕਰਨ ਵਾਲਾ, ਉਪਜੀਵਕਾ ਦਾ ਦਾਨ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ, ਰਸਨਾ ਗੁਣ ਗੋਪਾਲ ਨਿਧ ਗਾਇਣ। ਇਹ ਜਿਹੜੀ ਰਸਨਾ ਹੈ, ਇਹ ਐਸਾ ਨਾ ਹੋਵੇ ਕਿ ਸਾਰੀ ਜ਼ਿੰਦਗੀ ਰਸਾਂ ਕਸਾਂ ਨੂੰ ਚੱਖਦੀ ਰਹੇ, ਰੱਜੇ ਹੀ ਨਾ। ਸੋ ਸਵਾਦਾਂ ਨੂੰ ਲੈ ਲੈ ਕੇ ਅਖੀਰ 'ਤੇ ਮੂੰਹ ਘਸ ਜਾਵੇ, ਔਰ ਬਿਰਧ ਹੋ ਜਾਵੇ, ਬੋਲਣੋਂ ਵੀ ਰਹਿ ਜਾਵੇ, ਪਰ ਇਹਦੇ ਸਵਾਦ ਨਾ ਇਹਨੂੰ ਮੁੱਕਣਾ। ਕਿਤੇ ਐਸਾ ਨਾ ਹੋਵੇ ਜਿਹਨੂੰ ਸਤਿਗੁਰਾਂ ਨੇ ਕਿਹਾ, ਖਾਂਦਿਆਂ ਖਾਂਦਿਆਂ ਮੋਹ ਇਕੱਠਾ, ਸੋ ਪੈ ਨੰਦਿਆਂ ਸਭ ਅੰਗ। ਖਾਂਦਿਆਂ ਖਾਂਦਿਆਂ ਮੂੰਹ ਘਸ ਗਿਆ, ਸਾਰੀ ਜ਼ਿੰਦਗੀ ਲੰਘ ਗਈ, ਪੈਨ ਦਿਆਂ ਜਿਹੜੇ ਅੰਗ ਆ ਉਹ ਵੀ ਸਿਥਲ ਹੋ ਗਏ, ਬਿਰਧ ਹੋ ਗਿਆ, ਕਮਜ਼ੋਰ ਹੋ ਗਏ। ਨਾਨਕ ਤ੍ਰਿਗ ਤਿਨਾਂ ਦਾ ਜੀਵਿਆ, ਜਿਨ ਸੱਚ ਨਾ ਲਾਗੋ ਰੰਗ। ਉਹਨਾਂ ਦਾ, ਐਸੇ ਪੁਰਸ਼ਾਂ ਦਾ, ਮਨਮੁੱਖਾਂ ਦਾ, ਜੀਵਿਆ ਹੋਇਆ, ਜ਼ਿੰਦਗੀ ਬਸਰ ਕੀਤੀ ਹੋਈ ਤ੍ਰਿਗਾਕਾਰ ਹੈ, ਉਹਨੂੰ ਲਾਣਤ ਹੈ ਜੇਕਰ ਸੱਚੇ ਵਾਹਿਗੁਰੂ ਦਾ ਨਾਮ ਰੰਗ ਨਹੀਂ ਚੜ੍ਹਿਆ ਹੈ, ਮਨ ਨੂੰ ਨਾਮ ਰੰਗ ਨਹੀਂ ਚੜ੍ਹਿਆ। ਜੇ ਰਸਨਾਂ ਦੁਆਰਾ ਵਾਹਿਗੁਰੂ ਦਾ ਨਾਮ ਜਪ ਕੇ ਰਸ ਨਹੀਂ ਲਿਆ, ਜ਼ਿੰਦਗੀ ਸਾਰੀ ਲੰਘ ਗਈ ਹੈ ਅਤੇ ਉਹਦਾ ਫਾਇਦਾ ਕੋਈ ਨਹੀਂ। ਸੋ ਐਸੇ ਜੀਵਨ ਨੂੰ ਤ੍ਰਿਗਾਕਾਰ ਹੈ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਭਾਵੇਂ ਕਿ ਇਹਦੇ ਔਗਣ ਵੀ ਦੱਸੇ ਨੇ, ਦੋਵੇਂ ਨਾਮ ਲੈ ਕੇ ਪਾਵਨ ਬਾਣੀ ਸਹਿ ਸਕ੍ਰਿਤੀ ਦੇ ਵਿੱਚ ਆਪ ਜੀ ਨੇ 62ਵਾਂ ਸਲੋਕ ਆਉਂਦਾ ਆਪ ਜੀ ਦਾ 62ਵਾਂ ਸਲੋਕ, ਕੁੱਲ 67 ਸਲੋਕ ਨੇ ਸੰਸਕ੍ਰਿਤ ਭਾਸ਼ਾ ਦੇ ਵਿੱਚ ਆਪ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ। ਉਹਦਾ 62ਵਾਂ ਜਿਹੜਾ ਸਲੋਕ ਆ ਉਹਦੇ ਵਿੱਚ ਦੋਵੇਂ ਨਾਮ ਅਤੇ ਇਹਦੇ ਜਿਹੜੇ ਔਗਣ ਨੇ ਉਹ ਕਥਨ ਕੀਤੇ ਹਨ ਕਿ ਰਸਨਾ ਰਸ ਕਿਉਂ ਨਹੀਂ ਪੈਦਾ ਹੁੰਦਾ, ਇਹਦੇ ਵਿੱਚ ਨਾਮ ਦਾ ਚੂਹ ਚੂਹਾ ਗਾੜਾ ਰਸ ਉਹ ਛੇਤੀ ਕੀਤੇ ਪੈਦਾ ਕਿਉਂ ਨਹੀਂ ਹੁੰਦਾ, ਜਿਹਦੇ ਕਰਕੇ ਇਹਨੂੰ ਰੱਜ ਆਉਣਾ ਹੈ, ਇਹ ਭੁੱਖੀ ਨੇ ਤ੍ਰਿਪਤ ਹੋਣਾ ਹੈ, ਨਹੀਂ ਤਾਂ ਰੱਜਦੀ ਨਹੀਂ। ਇਸੇ ਕਰਕੇ ਭਾਈ ਸਾਹਿਬ ਨੇ ਕਿਹਾ ਕਿ ਸਾਦੀ ਜੀਭ ਨਾ ਰੱਜੀਆ ਕਰ ਭੋਗ ਬਿਲਾਸੇ, ਸਵਾਦਾਂ ਨਾਲ ਕਦੇ ਕਿਸੇ ਦੀ ਜੀਭ ਨਹੀਂ ਰੱਜੀ ਛਕ ਛਕ ਕੇ ਪਦਾਰਥਾਂ ਨੂੰ। ਔਰ ਮਹਾਰਾਜ ਸਾਹਿਬ ਜੀ ਨੇ ਉੱਥੇ ਬਚਨ ਕਹੇ ਨੇ ਕਿ ਹੇ ਜਿਹਵੇ ਹੇ ਰਸਗੇ ਮਦਰ ਪ੍ਰਿਆ ਤੁਇੰ, ਹੇ ਜ਼ੁਬਾਨ ਬੋਲਣ ਵਾਲੀ ਅਤੇ ਹੇ ਰਸ ਗੇ, ਗੇ ਦਾ ਅਰਥ ਹੁੰਦਾ ਗਿਆਤੀ, ਪਤਾ ਦੱਸਣ ਵਾਲੀ, ਹੇ ਰਸ ਰਸਾਂ ਕਸਾਂ ਦਾ ਪਤਾ ਦੱਸਣ ਵਾਲੀ ਵੀ ਇਹ ਮਿੱਠਾ ਹੈ ਕੌੜਾ ਹੈ। ਸੋ ਰਸਾਂ ਦੀ ਗਿਆਤਾ ਰਸਨਾ, ਹੇ ਜ਼ੁਬਾਨ ਹੇ ਰਸਨਾ, ਹੇ ਜਿਹਬੇ ਹੇ ਰਸ ਗੇ ਮਧੁਰ ਪ੍ਰਿਆ ਤੁਇੰ, ਤੈਨੂੰ ਮਿੱਠੇ ਮਿੱਠੇ ਜਿਹੜੇ ਪਦਾਰਥ ਨੇ ਨਾ ਬੜੇ ਮਿੱਠੇ ਲੱਗਦੇ, ਮਧੁਰ ਪ੍ਰਿਆ ਪਿਆਰੇ ਲੱਗਦੇ ਨੇ, ਜਿਹੜੇ ਮਿੱਠੇ ਪਦਾਰਥਾਂ ਦਾ ਰਸਾ ਕਾਸਿਆ, ਰਸ ਕਾਸਿਆ ਸਵਾਦ ਨੇ, ਬੜੇ ਤੈਨੂੰ ਪਿਆਰੇ ਲੱਗਦੇ ਹਨ। ਪਿਆਰਾ ਤੈਨੂੰ ਕੀ ਨਹੀਂ ਲੱਗਦਾ, ਜਿਹੜਾ ਲੱਗਣਾ ਚਾਹੀਦਾ ਸੀ ਉਹ ਤੈਨੂੰ ਪਿਆਰਾ ਨਹੀਂ ਲੱਗਦਾ। ਔਰ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਮਧੁਰ ਪ੍ਰਿਆ ਤੁਇੰ। ਸੋ ਸਤ ਹਤੰ ਪਰਮ ਬਾਦੰ ਅਵਰਤ ਏਥ ਹੈ ਸੁਧ ਅਛਰਣ ਹੈ ਗੋਬਿੰਦ ਦਾ ਮੋਦਰ ਮਾਧਵੇ। ਇਹ ਸਲੋਕ ਆਪ ਜੀ ਦਾ, ਸੱਚੇ ਪਾਤਸ਼ਾਹ ਜੀ ਕਹਿੰਦੇ ਸਤ ਹਤੰ ਪਰਮ ਬਾਦੰ, ਸਤ ਬੋਲਣ ਵੱਲੋਂ ਹਤੰਗ ਤੇਰੀ ਹੱਤਿਆ ਹੋ ਜਾਂਦੀ, ਤੂੰ ਮਰ ਜਾਂਦੀ ਹੈ। ਜਦੋਂ ਸੱਚ ਬੋਲਣਾ ਹੁੰਦਾ ਉਦੋਂ ਝੱਟ ਹੀ ਅੰਦਰ ਵੜ ਜਾਂਦੀ, ਮੂੰਹ ਦੇ ਬਾਹਰ ਨਹੀਂ ਨਿਕਲਦੀ, ਦੱਬ ਜਾਂਦੀ ਤੂੰ, ਉਸ ਵੇਲੇ ਤੈਨੂੰ ਮੌਤ ਪੈ ਜਾਂਦੀ ਹੈ। ਸਤ ਹਤੰਗ, ਸਤ ਕੀ ਹੈ? ਵਾਹਿਗੁਰੂ ਦਾ ਨਾਮ, ਸਤਨਾਮ ਵਾਹਿਗੁਰੂ, ਸੱਚੀ ਬਾਣੀ ਨਾਮ ਦੀ ਧੁਨੀ ਪੈਦਾ ਕਰਦੀ ਹੈ ਜਿਹੜੀ, ਉਹ ਬਾਣੀ ਪੜ੍ਹਨ ਵੱਲੋਂ ਗਾਉਣ ਵੱਲੋਂ ਸਤ ਹਤੰ ਤੇਰੀ ਮੌਤ ਹੋ ਜਾਂਦੀ ਹੈ, ਤੂੰ ਮਰ ਜਾਂਦੀ ਹੈ। ਪਰਮ ਬਾਦੰ, ਪਰਮ ਦਾ ਅਰਥ ਬਹੁਤ ਵੱਡੇ ਵੱਡੇ ਬਾਦੰ, ਝਗੜੇ ਝਗੜੇ ਕਰਾਉਣ ਵਾਸਤੇ ਬੜੀ ਬਲਵਾਨ ਹੋ ਜਾਂਦੀ ਹੈ, ਬੜਾ ਤੇਰੇ 'ਚ ਬਲ ਆ ਜਾਂਦਾ, ਨਿੰਦਿਆ ਚੁਗਲੀ ਕਰਨ ਵਾਸਤੇ, ਕਿਸੇ ਦਾ ਬਣਦਾ ਕੰਮ ਚੁਗਲੀ ਕਰਕੇ ਰੋਕਣ ਵਾਸਤੇ ਬੜਾ ਬਲ ਆ ਜਾਂਦਾ ਹੈ। ਬਜ਼ੁਰਗ ਹੋਵੇ ਨਾ ਉੱਠਿਆ ਨਾ ਜਾਵੇ, ਫੜ ਕੇ ਉਠਾਉਂਦੇ ਹੋਣ, ਜੇ ਕੋਈ ਬੰਦਾ ਆ ਜਾਵੇ ਮਾੜਾ ਜਿਹਾ ਜਿਹਦੇ ਨਾਲ ਬਣਦੀ ਨਾ ਹੋਵੇ, ਉਹਦੀ ਗੱਲ ਸ਼ੁਰੂ ਕਰਦੇ ਵੀ ਇਹੋ ਜਿਹਾ ਹੈ, ਉਹਦੀ ਨਿੰਦਿਆ ਉਹਦਾ ਵਿਰੋਧ ਸ਼ੁਰੂ ਕਰਦੇ, ਕਹਿੰਦਾ ਮੈਨੂੰ ਵੀ ਆਸਰਾ ਦੇ ਦਿਓ, ਜ਼ਰਾ ਕੁ ਮੈਨੂੰ ਬਿਠਾਵੋ, ਮੈਂ ਵੀ ਦੱਸਦਾ ਉਹਦੇ ਬਾਰੇ, ਇਹਨਾਂ ਬਾਲੇ ਦੇ 'ਚ ਆ ਜਾਂਦਾ ਹੈ। ਸਤ ਹਤੰ ਪਰਮ ਬਾਦੰ, ਮਹਾਰਾਜ ਜੀ ਕਹਿੰਦੇ ਪਰਮ ਵੱਡੇ ਵੱਡੇ ਝਗੜੇ ਕਰਨ ਵਾਸਤੇ, ਨਿੰਦਿਆ ਚੁਗਲੀ ਝੂਠ ਬੋਲਣ ਵਾਸਤੇ, ਕਿਸੇ ਦਾ ਦਿਲ ਦਿਖਾਉਣ ਵਾਸਤੇ, ਸੋ ਕੁੱਟ ਖਾਣ ਵਾਸਤੇ, ਸਿਰ ਨੂੰ ਕਟਾਉਣ ਵਾਸਤੇ ਤੂੰ ਪਰਮ ਬਾਦ ਬੜੀ ਹੁਸ਼ਿਆਰ ਰਹਿੰਦੀ ਆ। ਵੱਡੇ ਵੱਡੇ ਝਗੜੇ ਕਰਨ ਵਾਸਤੇ ਚਾਟੀ ਤਿਆਰ ਰਹਿੰਦੀ। ਅਵਰਤ ਇਥ ਹੈ ਸੁਧ ਅਛਰਣ ਹੈ। ਮਹਾਰਾਜ ਜੀ ਕਹਿੰਦੇ ਇਹ ਅਵਰਤ ਇਥ ਹੈ, ਇਹ ਥਾਵਾਂ 'ਤੇ ਸੁਧ ਅਛਰਣ ਹੈ। ਜਿਹੜਾ ਸੁਧ ਅਛਰਣ ਹੈ, ਵਾਹਿਗੁਰੂ ਦੇ ਅੱਖਰ ਨੇ, ਵਾਹਿਗੁਰੂ ਦੇ ਨਾਮ ਦੇ ਸੁਧ ਅੱਖਰ ਉਹ ਕਿਹੜੇ ਨੇ? ਗੋਬਿੰਦ ਦਾਮੋਦਰ ਮਾਧਵੇ। ਅਗਲੀ ਪੰਕਤੀ ਵਿੱਚ ਸਤਿਗੁਰੂ ਜੀ ਦੱਸਦੇ ਨੇ ਵਾਹਿਗੁਰੂ ਦਾ ਨਾਮ ਰਾਮ ਨਾਮ ਸਤਨਾਮ ਵਾਹਿਗੁਰੂ ਗੋਬਿੰਦ ਦਾਮੋਦਰ ਮਾਧਵੇ। ਗੋਬਿੰਦ ਗੋ ਧਰਤੀ ਦੀ ਬਿੰਦ ਰੱਖਿਆ ਕਰਨ ਵਾਲਾ, ਦਾਮੋਦਰ ਪ੍ਰੀਤ ਰੂਪੀ ਰੱਸੀ ਨਾਲ ਆਪਣੇ ਪੇਟ ਨੂੰ ਬਣਾ ਲੈਣ ਵਾਲਾ, ਆਪਣੇ ਆਪ ਨੂੰ ਵਸੀਕਾਰ ਕਰਨ ਲੈਣ ਵਾਲਾ ਵਾਹਿਗੁਰੂ ਪਰਮੇਸ਼ਰ ਮਾਧਵੇ। ਜਿੰਨਾ ਜਗਤ ਪੈਦਾ ਕੀਤਾ ਮਾਇਆ ਦਾ ਪਸਾਰਾ, ਜਿਵੇਂ ਜਿਵੇਂ ਮਾਇਆ ਵੱਧਦੀ ਹੈ ਪਸਾਰਾ ਪਸਰੀ ਜਾਂਦਾ ਹੈ। ਪਹਿਲਾਂ ਜੰਗਲ ਵੇਲੇ ਹੀ ਸੀ ਨਾ, ਜਿਵੇਂ ਜਿਵੇਂ ਮਾਇਆ ਵਧੀ ਉਵੇਂ ਉਵੇਂ ਜੰਗਲ ਕੱਟ ਕੇ ਸ਼ਹਿਰ ਵੱਸ ਗਏ। ਮਾਧਵੇ, ਹੇ ਮਾਇਆ ਦੇ ਸੰਸਾਰ ਦੇ ਪਤੀ ਮਾਲਕ ਵਾਹਿਗੁਰੂ ਪਰਮੇਸ਼ਰ, ਇਹ ਜਿਹੜੇ ਨਾਮ ਨੇ ਰੱਬ ਦੇ ਪਰਮੇਸ਼ਰ ਦੇ, ਇਹਨਾਂ ਵੱਲੋਂ ਅਵਰਤ ਵਰਤਨ ਤੋਂ ਐੜਾ ਮੂਹਰੇ ਲੱਗ ਗਿਆ, ਰਹਿਤ ਹੋ ਰਹੀ ਹੈ ਤੂੰ, ਰਹਿਤ ਖਾਲੀ ਹੋ ਰਹੀ ਹੈ। ਅਵਰਤ ਇਥ ਹੈ ਸੁਧ ਅਛਰਣ ਹੈ। ਇਹਨਾਂ ਅੱਖਰਾਂ ਵਿੱਚ ਵਰਤਨ ਤੋਂ ਉਚਾਰਨ ਤੋਂ ਤੂੰ ਰਹਿਤ ਹੋ ਗਈ, ਇਹ ਤੇਰਾ ਖੋਟਾ ਸੁਭਾਅ ਹੈ। ਇਸ ਕਰਕੇ ਕਿਹਾ ਸੀ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੈ ਨਾ ਪਾਏ। ਹਰ ਰਸ ਪਾਏ ਪੱਲੈ ਪੀਐ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੈ ਆਏ। ਇਹੋ ਅਨਰਸ ਹੋਰ ਸਭ ਵਿਸਰੇ, ਜਾਂ ਹਰ ਵਸੈ ਮਨ ਆਏ। ਸੋ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰਸ ਦੁਆਰਾ ਇਹਨੂੰ ਰੱਜ ਆਉਂਦਾ ਹੈ, ਇਹਨੂੰ ਸ਼ਾਂਤੀ ਆਉਂਦੀ, ਭੁੱਖੀ ਰੱਜਦੀ ਹੈ, ਨਹੀਂ ਤਾਂ ਰੱਜਦੀ ਨਹੀਂ। ਇਹਨੂੰ ਸਬਰ ਆਉਂਦਾ ਹੀ ਨਹੀਂ, ਸੰਤੋਖ ਆਉਂਦਾ ਹੀ ਨਹੀਂ, ਦੀਆਂ ਲਾਲਾਂ ਡਿੱਗੀ ਜਾਂਦੀਆਂ ਨੇ ਪਦਾਰਥਾਂ ਨੂੰ ਵੇਖ ਵੇਖ ਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਦੇ ਹਨ, ਰਸਨਾ ਗੁਣ ਗੋਪਾਲ ਨਿਧ ਗਾਇਣ। ਜਿਹੜੀ ਰਸਨਾ ਗੁਰੂ ਕੀ ਬਖਸ਼ਿਸ਼ ਨਾਲ, ਵਾਹਿਗੁਰੂ ਦੀ ਮਿਹਰ ਨਾਲ, ਉਹ ਗੋਪਾਲ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਜੋ ਖਜ਼ਾਨਾ ਹੈ, ਨਿਧ ਨਿਧੀਆਂ ਦਾ ਮਾਲਕ ਹੈ, ਗੁਪਤ ਖਜ਼ਾਨਿਆਂ ਦਾ ਮਾਲਕ ਹੈ, ਉਹ ਗੁਣਾਂ ਦੇ ਖਜ਼ਾਨੇ, ਪ੍ਰਤੱਖ ਖਜ਼ਾਨਿਆਂ ਦੇ ਮਾਲਕ ਵਾਹਿਗੁਰੂ ਦੇ ਗੁਣਾਂ ਨੂੰ ਗਾਇਣ ਗਾਉਂਦੀ ਹੈ, ਗਾਉਣ ਲੱਗ ਪੈਂਦੀ ਹੈ ਨਾ, ਚਾਅ ਨਾਲ ਉਚਾਰਨ ਕਰਨ ਲੱਗ ਪੈਂਦੀ ਹੈ। ਜਿਹਦੇ ਮਨ ਵਿੱਚ ਵਾਹਿਗੁਰੂ ਦੇ ਨਾਮ ਦੇ ਰਸ ਪੈਦਾ ਹੋ ਜਾਂਦਾ ਹੈ, ਰਸਨਾ ਦੇ ਦੁਆਰਾ ਗੁਣ ਗਾਇਨ ਕਰਨ ਨਾਲ, ਗਾਉਣ ਨਾਲ, ਫਿਰ ਉਹ 'ਤੇ ਕੀ ਬਖਸ਼ਿਸ਼ ਹੁੰਦੀ ਹੈ? ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਉਹਦੇ ਅੰਦਰ ਸ਼ਾਂਤ ਸਹਿਜ, ਸ਼ਾਂਤੀ ਸਹਿਜ ਸੁਖ, ਸ਼ਾਂਤੀ ਪੂਰਨ, ਸ਼ਾਂਤੀ ਟਿਕਾ, ਸਹਿਜ ਸੁਖ, ਸ਼ਾਂਤ ਸਹਿਜ, ਸਹਿਜ ਆਤਮਿਕ ਸ਼ਾਂਤੀ ਦਾ ਸੁਖ, ਰਹਿਸ ਮਨ ਉਪਜਿਓ, ਰਹਿਸ ਦਾ ਅਰਥ ਹੁੰਦਾ ਆਨੰਦ। ਸੋ ਜਿਹੜੀ ਰਸਨਾ ਵਾਹਿਗੁਰੂ ਦੇ ਗੁਣ ਗਾਇਨ ਕਰਨ ਲੱਗ ਪੈਂਦੀ ਹੈ, ਉਹ ਫਿਰ ਵਾਧੂ ਦੇ ਔਗਣ ਜਿਹੜੇ ਲੜਾਈ ਝਗੜਿਆਂ ਦਾ ਕਾਰਨ ਬਣਦੇ ਨੇ, ਨਿੰਦਿਆ ਚੁਗਲੀ ਦੁਐਸ਼ ਈਰਖਾ ਝੂਠ ਬੋਲਣਾ, ਕਿਸੇ ਦੀ ਐਵੇਂ ਵਡਿਆਈ ਕਰੀ ਜਾਣੀ ਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਛੱਡ ਕੇ, ਜਾਂ ਆਪਣੀ ਵਡਿਆਈ ਕਰੀ ਜਾਣੀ, ਇਹ ਔਗੁਣਾਂ ਤੋਂ ਰਹਿਤ ਹੋ ਜਾਂਦੀ ਹੈ। ਇਹਨਾਂ ਔਗੁਣਾਂ ਕਰਕੇ ਕਿਸੇ ਦਾ ਸਖਤ ਬੋਲ ਬੋਲ ਕੇ ਹਿਰਦਾ ਦੁਖਾ ਦੇਣਾ, ਲੜਾਈ ਝਗੜਾ ਖੜਾ ਹੋ ਜਾਂਦਾ ਹੈ, ਕਿਸੇ ਨੂੰ ਗਾਲ ਕੱਢ ਦੇਣੀ, ਬੁਰਾ ਭਲਾ ਕਹਿ ਦੇਣਾ, ਇਹ ਔਗਣ ਨੇ। ਜਿੰਨਾ ਚਿਰ ਰਸਨਾ 'ਤੇ ਇਹ ਰਹਿੰਦੇ ਨੇ ਉਹਨਾਂ ਚਿਰ ਦੁੱਖ ਹੀ ਦੁੱਖ ਨੇ, ਸ਼ਾਂਤੀ ਕਿੱਥੋਂ। ਸਿਆਣਿਆਂ ਨੇ ਕਿਹਾ ਇਹ ਕਈ ਵਾਰ ਹੈ ਅਤੇ ਭਾਵੇਂ ਇੱਕ ਕੋਮਲ ਜੀਵ ਦਾ ਮਾਸ ਦਾ ਟੁਕੜਾ ਹੀ ਹੈ ਅਤੇ 32 ਦੰਦਾਂ ਦੇ ਵਿਚਕਾਰ ਨੇ, 32-34 ਦੰਦਾਂ ਦੇ ਵਿਚਕਾਰ, ਪਰ ਜੇ ਕਿਤੇ ਇੱਕ ਬੋਲ ਬੋਲ ਦੇਵੇ ਨਾ, ਕੁਰਾਖਤ ਬੋਲ, ਫਿੱਕਾ ਬੋਲ, ਕਿਸੇ ਨੂੰ ਗਾਲ ਕੱਢ ਦੇਵੇ, ਤਾਂ ਐਸਾ ਵੀ ਕਈ ਵਾਰ ਹੋ ਜਾਂਦਾ 32 ਦੇ 32 ਦੰਦਾਂ ਨੂੰ ਬਾਹਰ ਕਢਾ ਦਿੰਦੀ ਹੈ, ਐਸਾ ਵੀ ਜਬਾੜਾ ਇਹ ਪਨਾ ਦਿੰਦੀ ਹੈ, ਇੰਨੀ ਖਤਰਨਾਕ ਹੈ ਇਕੱਲੀ। ਸੋ ਇਹ ਜਿਹੜੀ ਜਦੋਂ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਗਾਉਣ ਲੱਗ ਪੈਂਦੀ ਹੈ, ਇਹਦੇ 'ਤੇ ਸਿਫਤ ਸਲਾਹ ਆ ਜਾਂਦੀ ਹੈ, ਅਤੇ ਉਸ ਵੇਲੇ ਮਹਾਰਾਜ ਸਾਹਿਬ ਜੀ ਕਹਿੰਦੇ, ਸ਼ਾਂਤ ਸਹਿਜ ਰਹਿਸ ਮਨ ਉਪਜਿਓ। ਜਿਸ ਮਨ ਦੇ ਵਿੱਚ ਕੂੜ ਭਰਿਆ ਰਹਿੰਦਾ ਹੈ, ਮੈਲਾ ਹੋਇਆ ਰਹਿੰਦਾ, ਵਿਕਾਰਾਂ ਨਾਲ, ਨਿੰਦਿਆ ਚੁਗਲੀ ਨਾਲ, ਈਰਖਾ ਨਾਲ, ਹਰਖ ਸ਼ੋਗ ਨਾਲ, ਝੂਠੀ ਵਡਿਆਈ ਨਾਲ, ਆਪਣੇ ਹੰਕਾਰ ਨਾਲ, ਪ੍ਰੋਪਰਟੀ ਦੇ ਹੰਕਾਰ ਨਾਲ, ਉਹ ਮਨ ਜਿਹੜਾ ਉਹ ਵੀ ਸ਼ੁੱਧ ਹੋ ਜਾਂਦਾ ਹੈ। ਉਹ ਮਨ ਇਹਦੇ ਜਾਪ ਕਰਨ ਨਾਲ, ਅਭਿਆਸ ਕਰਨ ਨਾਲ, ਵਾਹਿਗੁਰੂ ਪਰਮੇਸ਼ਰ ਦਾ ਨਾਮ ਦਾ ਗੁਣ ਗਾਉਣ ਨਾਲ। ਸੋ ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸ਼ਾਂਤੀ ਦਾ ਸੁੱਖ ਇਹ ਟਿਕਾ ਵਿੱਚ ਆ ਜਾਂਦੀ ਹੈ, ਔਰ ਸਹਿਜ ਆ ਜਾਂਦਾ ਹਿਰਦੇ ਦੇ ਵਿੱਚ, ਸਰੀਰ ਦੇ ਵਿੱਚ ਸੋਹਣਾ ਸੁਭਾਅ ਹੋ ਜਾਂਦਾ ਹੈ, ਮਨ ਦੇ ਵਿੱਚ ਜਿਹੜੀ ਤੀਖਣ ਬਿਰਤੀ ਉਹ ਵੀ ਟਿਕ ਜਾਂਦੀ ਹੈ, ਪੈਦਾ ਹੋ ਜਾਂਦਾ ਸ਼ਾਂਤੀ ਦਾ ਸੁੱਖ, ਆਤਮਾ ਦੇ ਆਨੰਦ ਦਾ ਸੁੱਖ, ਅਚੁੱਤ ਸੁੱਖ, ਮਨ ਉਪਜਿਓ ਪੈਦਾ ਹੋ ਜਾਂਦਾ, ਪੈਦਾ ਹੋ ਗਿਆ। ਸਗਲੇ ਦੁੱਖ ਪਲਾਇਣ, ਸਾਰੇ ਦੁੱਖ ਜਿਹੜੇ ਨੇ ਪਲਾਇਣ ਭੱਜ ਜਾਂਦੇ ਨੇ, ਦੌੜ ਜਾਂਦੇ, ਦੂਰ ਹੋ ਜਾਂਦੇ ਨੇ। ਜਿੰਨਾ ਚਿਰ ਫਿੱਕੀ ਹੁੰਦੀ ਹੈ, ਸੋ ਵਾਹਿਗੁਰੂ ਦੇ ਨਾਮ ਤੋਂ ਕੋਰੀ ਰਹਿੰਦੀ ਹੈ, ਗੁਣ ਗਾਇਣ ਦਾ ਇਹਨੂੰ ਪੈਦਾ, ਸੋ ਚਾਹ ਪੈਦਾ ਨਹੀਂ ਹੁੰਦਾ, ਚਸਕਾ ਨਹੀਂ ਪੈਦਾ ਹੁੰਦਾ, ਨਾਮ ਬਾਣੀ ਦਾ ਰਸ ਨਹੀਂ ਆਉਂਦਾ, ਉਹਨਾਂ ਚਿਰ ਇਹ ਫਿੱਕੀ ਰਹਿੰਦੀ ਹੈ। ਸੋ ਜਿੰਨਾ ਚਿਰ ਫਿੱਕੀ ਰਹਿੰਦੀ, ਉਹਨਾਂ ਚਿਰ ਲੜਾਈ ਝਗੜਿਆਂ ਦਾ ਕਾਰਨ ਹੈ, ਜੇ ਬਾਹਰ ਨਹੀਂ ਤਾਂ ਪਰਿਵਾਰ ਵਿੱਚ, ਬੱਚਿਆਂ ਵਿੱਚ, ਉਹਨਾਂ ਚਿਰ ਦੁੱਖਾਂ ਦਾ ਕਾਰਨ, ਪਵਾੜੇ ਦੀ ਜੜ ਬਣੀ ਰਹਿੰਦੀ ਹੈ। ਜਦੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਨਾਮ, ਵਾਹਿਗੁਰੂ ਦੀ ਸਿਫਤ ਸਲਾਹ ਦੀ ਬਾਣੀ ਇਹਦੇ 'ਤੇ ਆ ਜਾਂਦੀ, ਜੁੜ ਜਾਂਦੀ ਹੈ, ਗੁਣ ਗਾਉਣ ਲੱਗ ਪੈਂਦੀ ਹੈ, ਫਿਰ ਸਗਲੇ ਦੁੱਖ ਪਲਾਇਣ, ਉਦੋਂ ਐਸਾ ਆਨੰਦ ਆਉਂਦਾ ਵੀ ਸਾਰੇ ਦੁੱਖ ਨਾਸ ਹੋ ਜਾਂਦੇ ਨੇ, ਦੂਰ ਹੋ ਜਾਂਦੇ ਨੇ, ਸਹਿਜ ਸੁੱਖ ਆ ਜਾਂਦਾ ਹੈ, ਸੋਹਣਾ ਜਿਹੜਾ ਹੈ, ਲਚਕੀਲਾ, ਨਿਮਰਤਾ ਵਾਲਾ, ਪ੍ਰੇਮ ਵਾਲਾ, ਹਰੇਕ ਦੇ ਨਾਲ ਪ੍ਰੇਮ ਨਾਲ ਬੋਲਣਾ, ਇਹ ਸੁਭਾਅ ਪੈਦਾ ਹੋ ਜਾਂਦਾ ਹੈ, ਗੁਣ ਆ ਜਾਂਦੇ ਨੇ। ਸੋ ਹੱਥ ਜੋੜਨ ਵਾਲਾ, ਨਿਭ ਕੇ ਚੱਲਣ ਵਾਲਾ, ਮਿੱਠਾ ਬੋਲ ਬੋਲਣ ਵਾਲਾ, ਇਹ ਫਿਰ ਗੁਣ ਇਹਦੇ ਵਿੱਚ ਆ ਜਾਂਦਾ ਹੈ, ਫਿਰ ਕਿਸੇ ਤਰ੍ਹਾਂ ਦਾ ਲੜਾਈ ਝਗੜਾ ਨਹੀਂ। ਸੋ ਇਸ ਕਰਕੇ ਮਹਾਰਾਜ ਸਾਹਿਬ ਜਦੋਂ ਗੁਣ ਗਾਉਂਦੀ ਹੈ, ਤਾਂ ਇਹ ਵੀ ਬਖਸ਼ਿਸ਼ ਹੁੰਦੀ, ਗੁਣ ਗਾਵਤ ਸਭ ਗੋਬਿੰਦ ਕੇ ਸਭ ਇਛ ਪੁਜਾਮੀ ਰਾਮ। ਵਾਹਿਗੁਰੂ ਦੇ ਗੁਣ ਗਾਉਣ ਨਾਲ ਸਾਰੀਆਂ ਇੱਛਾਵਾਂ ਵੀ ਪੂਰੀਆਂ ਹੋ ਜਾਂਦੀਆਂ ਨੇ, ਜਿਸ ਕਰਕੇ ਇਹਨੂੰ ਸੁੱਖ ਹੀ ਸੁੱਖ ਮਿਲਦਾ ਹੈ, ਇਹਨੂੰ ਪਦਾਰਥਾਂ ਵੱਲੋਂ ਵੀ ਰੱਜ ਆ ਜਾਂਦਾ ਹੈ। ਰਹਾਉ ਜੋ ਮਾਗਹਿ ਸੋਈ ਸੋਈ ਪਾਵਹਿ, ਸੇਵ ਹਰ ਕੇ ਚਰਨ ਰਸਾਇਣ। ਨਾਣਾ ਆ ਰਿਹਾ ਵੇਖੋ, ਚਰਨ ਦੇ ਵਿੱਚ ਵੀ ਅਤੇ ਰਸਾਇਣ ਦੇ ਵੀ। ਜੋ ਮਾਗਹਿ ਹੈ, ਗੁਣ ਗਾਉਣ ਵਾਲੀ ਰਸਨਾ ਜਿਹੜੀ ਹੈ, ਵਾਹਿਗੁਰੂ ਦੀ ਸਿਫਤੋਂ ਸਲਾਹ ਕਰਨ ਵਾਲੀ ਜਿਹੜੀ ਜ਼ੁਬਾਨ ਹੈ, ਜੋ ਮਾਗਹਿ ਸੋਈ ਸੋਈ ਪਾਵੈ, ਜੋ ਮੰਗਦੀ ਹੈ ਨਾ ਹੱਥ ਜੋੜ ਕੇ ਅਰਦਾਸ ਕਰਦੀ ਉਹੀ ਪਾਉਂਦੀ ਹੈ, ਪ੍ਰਾਪਤ ਹੋ ਜਾਂਦਾ, ਉਹ ਫਿਰ ਕਿਸੇ ਦੇ ਮੁਹਤਾਜ ਨਹੀਂ ਰਹਿ ਜਾਂਦੀ। ਸੋ ਇਸ ਕਰਕੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾਂ ਊਹਾਂ ਸੱਚ ਹੋਵੈ। ਐਸੀ ਬਖਸ਼ਿਸ਼ ਹੁੰਦੀ ਜੋ ਮੰਗਦਾ ਪਦਾਰਥ, ਜੋ ਦੁਨਿਆਵੀ ਸੁੱਖ, ਜੋ ਪ੍ਰਲੋਕ ਦੀ ਮੁਕਤੀ, ਸਭ ਕੁਝ ਸੱਚੇ ਪਾਤਸ਼ਾਹ ਦੇ ਦਿੰਦੇ ਨੇ। ਅੱਗੇ ਬਚਨ ਆਉਣਗੇ, ਸਭ ਕੁਝ ਮਿਲ ਜਾਂਦਾ ਸਭ ਕੁਝ, ਪਰ ਸ਼ਰਤ ਏ ਗੁਰੂ ਦਾ ਬਖਸ਼ਿਆ ਨਾਮ ਗੁਰੂ ਦੇ ਸਨਮੁਖ ਹੋ ਕੇ ਰਸਨਾ 'ਤੇ ਆ ਜਾਵੇ, ਸਿਫਤ ਸਲਾਹ ਦੀ ਬਾਣੀ ਰਸਨਾ ਗਾਉਣ ਲੱਗ ਪਵੇ। ਸਿੱਖਾ ਤੈਨੂੰ ਕਿਸੇ ਦੇ ਮੁਹਤਾਜ ਨਹੀਂ ਕੀਤਾ, ਜੋ ਮੰਗਣਾ ਸਤਿਗੁਰਾਂ ਤੋਂ, ਜੋ ਮੰਗੀ ਹੈ ਸੋਈ ਪਾਈਐ ਨਿਧਾਰਾ ਆਧਾਰ। ਇਹ ਤਾਂ ਨਿਆਸਰਿਆਂ ਨੂੰ ਆਸਰਾ ਦੇਣ ਵਾਲਾ ਦਰ ਹੈ, ਜੋ ਮੰਗੀਏ ਫਿਰ ਉਹ ਪਾ ਲਈਦਾ। ਸੇਵ ਹਰ ਕੇ ਚਰਨ ਰਸਾਇਣ, ਕਿਵੇਂ ਜਦੋਂ ਹਰੀ ਵਾਹਿਗੁਰੂ ਦੇ ਰਸਾਂ ਦਾ ਘਰ, ਨਾਮ ਬਾਣੀ ਜੋ ਗੁਰੂ ਕਾ ਸ਼ਬਦ ਹੈ, ਵਾਹਿਗੁਰੂ ਦੇ ਗੁਰੂ ਕੇ ਚਰਨ ਨੇ ਸ਼ਬਦ ਗੁਰੂ ਕਾ, ਵਾਹਿਗੁਰੂ ਦੇ ਚਰਨ ਨੇ ਉਹਦਾ ਨਾਮ, ਚਿੱਤ ਬਿਰਤੀ ਨੂੰ ਇਕਾਗਰ ਕਰਕੇ ਜਪਣਾ, ਜਦੋਂ ਇਹ ਵਾਹਿਗੁਰੂ ਦੇ ਰਸਨਾ ਦੁਆਰਾ ਜਪਣ ਲੱਗ ਪੈਂਦਾ, ਗਾਉਣ ਲੱਗ ਪੈਂਦਾ ਉਹ ਨਾਮ ਨੂੰ, ਗੁਰੂ ਕੇ ਸ਼ਬਦ ਨੂੰ ਸੇਵਦਾਰ ਸੇਵਣ ਲੱਗ ਪੈਂਦਾ, ਗਾਉਣ ਲੱਗ ਪੈਂਦਾ, ਜਪਣ ਲੱਗ ਪੈਂਦਾ, ਉਦੋਂ ਫਿਰ ਜੋ ਮੰਗੈ ਸੋਈ ਸੋਈ ਪਾਵੈ। ਜਨਮ ਮਰਨ ਦੁਹੁ ਤੇ ਛੂਟੈ ਭਵਜਲ ਜਗਤ ਤਰਾਇਣ। ਹੋਰ ਬਖਸ਼ਿਸ਼ ਹੁੰਦੀ ਇੱਥੋਂ ਦੇ ਸਾਰੇ ਪਦਾਰਥ ਝੋਲੀ ਵਿੱਚ, ਪ੍ਰਲੋਕ ਦੀ ਮੁਕਤੀ। ਜਨਮ ਮਰਨ ਦੁਹੁ ਤੇ ਛੂਟੈ ਹੈ, ਜੰਮਣ ਅਤੇ ਮਰਨਾ ਜਿਹੜਾ ਵਾਰ ਵਾਰ ਕਾਲ ਚੱਕਰ ਹੈ, ਇਹਨਾਂ ਦੋਵਾਂ ਤੋਂ ਛੁੱਟ ਜਾਂਦਾ ਉਹ ਗੁਰੂ ਕਾ ਸਿੱਖ ਗੁਰਮੁਖ ਜਾਨ। ਭਵਜਲ ਜਗਤ ਤਰਾਇਣ, ਭੈਦਾਇਕ ਜਿਹੜਾ ਸੰਸਾਰ ਸਮੁੰਦਰ ਹੈ, ਜਗਤ ਜਿਹੜਾ ਜਾਦਾਰਥ ਜੰਮਣਾ ਅਤੇ ਗਤ ਦਾ ਅਰਥ ਨਾਸ਼ ਹੋਣਾ, ਇਹ ਦੋ ਤਿੰਨ ਨਾਮ ਨੇ ਇਹਦੇ, ਜਗਤ ਸੰਸਾਰ ਅਤੇ ਦੁਨੀਆ। ਸੋ ਜਗਤ ਦਾ ਅਰਥ ਹੈ ਜਾ ਜੰਮਣ ਵਾਲਾ ਅਤੇ ਗਤ ਮਰਨ ਵਾਲਾ, ਜੰਮਣ ਦੇ ਵਿੱਚ ਅਤੇ ਮਰਨ ਵਿੱਚ ਆਉਣ ਵਾਲਾ, ਦੋ ਨੀਆਂ, ਇੱਕ ਜੰਮਣ ਦੀ ਇੱਕ ਮਰਨ ਦੀ, ਇਹ ਦੁਨੀਆ। ਭਵਜਲ ਜਗਤ ਤਰਾਇਣ, ਇਸ ਜੰਮਣ ਮਰਨ ਵਾਲੇ ਜਗਤ ਤੋਂ ਤਰਾਇਣ, ਤਰਾ ਲਵੇਂਗਾ ਆਪਣੇ ਆਪ ਨੂੰ, ਤਰ ਜਾਵੇਂਗਾ। ਖੋਜਤ ਖੋਜਤ ਤੱਤ ਵਿਚਾਰਿਓ ਦਾਸ ਗੋਬਿੰਦ ਪਰਾਇਣ। ਮਹਾਰਾਜ ਜੀ ਕਹਿੰਦੇ ਲੱਭਦਿਆਂ ਲੱਭਦਿਆਂ ਇਹੋ ਹੀ ਤੱਤ, ਸੋ ਨਿਚੋੜ ਵਿਚਾਰ ਕੀਤਾ ਕੱਢਿਆ ਕਿ ਦਾਸ ਗੋਬਿੰਦ ਪਰਾਇਣ, ਜਿਹੜੇ ਦਾਸ ਹੁੰਦੇ ਵਾਹਿਗੁਰੂ ਦੇ ਦਾਸ ਬਣ ਜਾਂਦੇ ਨੇ, ਸੇਵਕ ਬਣ ਜਾਂਦੇ ਹਨ, ਆਪਣੀ ਹਉਮੈ ਦਾ ਤਿਆਗ ਕਰ ਦਿੰਦੇ ਨੇ, ਗੁਣਾਂ ਦਾ ਅਭਿਮਾਨ ਛੱਡ ਦਿੰਦੇ ਨੇ। ਗੋਬਿੰਦ ਪਰਾਇਣ, ਅਤਿ ਨਿਮਰਤਾ ਵਾਲੇ ਉਹ ਇੱਕੋ ਇੱਕ ਵਾਹਿਗੁਰੂ ਦੇ ਆਸਰੇ ਰਹਿੰਦੇ ਨੇ। ਵਾਹਿਗੁਰੂ ਦਾ ਚਿੰਤਨ ਰਸਨਾ ਤੋਂ ਬਾਅਦ ਪਹਿਲਾਂ ਜਾਪ ਹੁੰਦਾ ਹੈ, ਰਸਨਾ ਦੁਆਰਾ ਬੈਕਰੀ ਮਧਮ ਪਸੰਤੀ ਅਤੇ ਪਰਾਂ ਬਾਣੀ। ਜੇ ਕਿਤੇ ਰਸਨਾ ਗਾਉਣ ਲੱਗ ਪਵੇ ਫਿਰ ਪਰਾਂ ਵਿੱਚ ਪਹੁੰਚ ਜਾਂਦਾ ਇੱਕ ਦਿਨ, ਹਿਰਦੇ ਵਿੱਚ ਅਜੱਪਾ ਜਾਪ ਚਿੰਤਨ। ਸੋ ਦਾਸ ਜਿਹੜੇ ਬਣ ਕੇ ਰਸਨਾ ਦੁਆਰਾ ਜਿਹਨੇ ਸ਼ੁਰੂ ਕੀਤਾ ਪਹਿਲੀ ਸਟੇਜ, ਉਹ ਵਾਹਿਗੁਰੂ ਦੇ ਗੋਬਿੰਦ ਅਕਾਲ ਪੁਰਖ ਦੇ ਆਸਰੇ ਹੋ ਜਾਂਦੇ ਨੇ, ਚਿੰਤਨ ਹੁੰਦਾ ਹਰ ਵੇਲੇ। ਅਬਿਨਾਸੀ ਖੇਮ ਚਾਹ ਹੈ ਜੇ ਨਾਨਕ ਸਦਾ ਸਿਮਰ ਨਾਰਾਇਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਇਹ ਗੁਰਸਿੱਖਾ, ਜੇ ਅਬਿਨਾਸੀ ਨਾਸ ਹੋਣ ਤੋਂ ਰਹਿਤ ਇੱਕ ਰਸ, ਖੇਮ ਦਾ ਅਰਥ ਹੈ ਸੁੱਖ ਸ਼ਾਂਤੀ, ਚਾਹ ਹੈ ਜੇ ਨਾਨਕ, ਜੇ ਤੂੰ ਇਹ ਚਾਹੁੰਦਾ ਬਈ ਕਦੇ ਵੀ ਮੇਰੇ ਮਨ ਨੂੰ ਕੋਈ ਝੋਰਾ ਨਾ ਲੱਗੇ, ਹਰਖ ਸ਼ੋਗ ਤੋਂ ਜਿਹੜਾ ਮਨ ਦਾ ਰੋਗ ਹੈ, ਮਨ ਦੇ ਵਿਕਾਰ ਨੇ ਦੋ, ਖੁਸ਼ੀ ਅਤੇ ਗਮੀ, ਜੇ ਇਹਦੇ ਤੋਂ ਹਮੇਸ਼ਾ ਬਚਣਾ ਹੈ ਨਾ ਬਈ ਆਨੰਦ ਵਿੱਚ ਰਵਾਂ, ਸਤਿਗੁਰੂ ਕਿਰਪਾ ਕਰ ਦਿਓ। ਜੇ ਅਚਲ ਸੁੱਖ ਚਾਹੁੰਦਾ ਹੈ ਇੱਕ ਰਸ ਸੋ ਆਨੰਦ ਵਾਲੀ ਅਵਸਥਾ ਚਾਹੁੰਦਾ ਤਾਂ ਸਦਾ ਸਿਮਰ ਨਾਰਾਇਣ, ਫਿਰ ਸਦਾ ਉਸ ਅਕਾਲ ਪੁਰਖ ਦੇ ਨਾਮ ਦਾ ਚਿੰਤਨ ਕਰ, ਉਹਦਾ ਸਿਮਰਨ ਕਰ। ਪਹਿਲਾਂ ਜਾਪ ਹੈ, ਗੁਣ ਗਾਉਣੇ ਪੈਣੇ ਰਸਨਾ ਤੋਂ, ਸ਼ੁਰੂ ਰਸਨਾ ਤੋਂ ਹੋਣਾ ਹੈ। ਬੈਕਰੀ ਮੱਧਮਾ ਪਸੰਤੀ ਅਤੇ ਪਰਾ ਸਿਮਰਨ ਹੋਣਾ, ਸਿਮਰਨ ਸਿਮਰਨ ਹਿਰਦੇ ਵਿੱਚ ਹੁੰਦਾ ਜਾਪ, ਜ਼ਰੂਰੀ ਨਹੀਂ ਵੀ ਬੋਲ ਕੇ ਹੁੰਦਾ ਹੈ, ਬੋਲ ਕੇ ਜਾਪ ਹੁੰਦਾ। ਫਿਰ ਸਦਾ ਸਿਮਰਨ ਵਾਲੀ ਅਵਸਥਾ ਵਿੱਚ ਪਹੁੰਚ, ਅਕਾਲ ਪੁਰਖ ਨਾਰਾਇਣ ਦੇ ਸਨਮੁਖ ਹੋ, ਕਦੇ ਵੀ ਝੋਰਾ ਚਿੰਤਾ ਟੈਨਸ਼ਨ ਤੈਨੂੰ ਨਹੀਂ ਆਵੇਗੀ, ਆਨੰਦ ਵਾਲੀ ਅਵਸਥਾ ਪ੍ਰਾਪਤ ਹੋ ਜਾਵੇਗੀ। ਰਹੱਸ ਦਾ ਅਰਥ ਵੀ ਆਨੰਦ, ਰਹੱਸ ਮਨ ਉਪਜਿਓ, ਐਸਾ ਰਹੱਸ ਪੈਦਾ ਹੋ ਜਾਵੇਗਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਇਹੋ ਹੀ ਮੰਗੀ ਹੈ ਗੁਰੂ ਦੇ ਕੋਲੋਂ। ਵਿਸਰਨਾ ਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਤੁਹਾਡੇ ਗੁਣ ਗਾਉਂਦੇ ਰਹੀਏ ਸੱਚੇ ਪਾਤਸ਼ਾਹ। ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਰੱਥ ਬਖਸ਼ਣੀ ਜੀ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ, ਅਬਿਨਾਸੀ ਖੇਮ ਚਾਹ ਹੈ ਜੇ ਨਾਨਕ, ਸਦਾ ਸਿਮਰ ਨਾਰਾਇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।